नानक मन पुरगास। याही कुल ते प्रगट हो ताही कुल को ना। उन्हें द्वादश गोरिंड का मेरी है पुरना। परम सत्कार योग हाजरीन उपस्थित सत्संगियों, सतगुरु जी दी अपार कृपा बख्शिश ऐसा बेशकीमती समा सानू सारयां नू प्राप्त होया। लख लख शुक्रगुजार हां उस शहनशाह, उस साडे सारयां दे हिरदे सम्राट, वो परम पुरख परमेश्वर अकाल पुरख सतगुरु प्रेमी जनों, जिस दी महिमा दा वर्णन ओ ही नहीं सकना। जितना कु उस विच्चों आनंद लिया जा सके, जितना कु आत्म विभोर होया जा सके, जैसी बख्शिश जैसी कृपा उस अकाल पुरख सतगुरु जी ने कीती ऐसे भयानक समय विच, लफज नहीं हन जिन्हां लफजां दा जोड़ तोड़ करके उसकी कीर्ति उसकी उस्तत उसकी महिमा दा गायन कीता जा सके। क्योंकि बहुत कुछ कहन तो बाद भी वो अकाल पुरख सतगुरु फिर भी उसकी उस्तत जड़ी है वो अणकही रह जांदी। साहिब श्री गुरु गोबिंद सिंह सच्चे पातशाह, वो अकाल पुरख सतगुरु, वो एक कवि लिखता कि शाह सवार दानी वो सारे दानियां दा, जिसने दान विच सारा ही परिवार दिता, वो जिस दी तेग ने इनकलाब दिता, जिस दी कलम ने ज्ञान भंडार दिता, और जिसने माड़िया नू छाती दे नाल लाया, जिसने तकड़िया नू फिटकार दिता, और जिसने पाप दे बुरज दी नीह खारी, और जिन्ने पुन्ना दा महल उसार दिता, समय दे बादशाह जाबर बादशाह, मैं थोड़ी बेनती तुहाडे चरणा नाल सांझी करके थोड़ा अगे जाण दी कोशिश करांगा। जिवें जिवें अकाल पुरख सतगुरु जी दी रजा होवे, काठ की पुत्री कह करे बपुरी खिलावन हारो जाने, और कह दिता सी समय दे जाबर बादशाह औरंगजेब नूं कि तू अमीरां दा शहनशाह है, वो गरीबां दा नहीं, और गरीबां नाल खार खा के तू पछताएगा, वो लहू बेदोष लोकां दा तेरे ना पाक हत्थां ते, वो याद रख तू इस दे सेक विच सड़ जाएगा। तू औरंगजेब नहीं, औरंग तो भाव है कि तख्त, और जेब तो भाव है फारसी दे लफ्ज़ हन, तखत दा शिंगार औरंगजेब, तू तखत दा शिंगार नहीं। बहुत वड्डियां फटकारां पाईयां, फतेह दी चिट्ठी जफरनामा, और इथों तक कह दिता कि तुरागर निगाह अस्त लश्कर वजर हमारा निगाह अस्त यदा शुकर। कहते ने तेनू गुमान होवेगा तेनू माण होवेगा अपने धन दौलत और फौजां दे उत्ते, पर मैनू एक आसरा है उस परम पुरख परमेश्वर अकाल पुरख सतगुरु का, हिमारा निगाह अस्त और यजदा शुकर। सो ओ शहनशाह ओ अकाल पुरख सतगुरु, मैं बेनती कर रहा सी कि उस्त तो हो नहीं सकती सतगुरु जी की, किन्ना भी कह लिए। हुण इतिहास विच किया जांदा कि गुरु गोबिंद सिंह सच्चे पातशाह जी दे नाल धोखा किया गया जदों आनंदपुर छड्या गया, आटे की गऊ बना के उसकी कसम खाधी गई, सानू गऊ की कसम होवे जी असीं तुहाडे ते किसे प्रकार का भी हमला करिए, धोखा दिता गया गुरु गोबिंद सिंह सच्चे पातशाह जी नूं। स्टेजां तों भी बहुत जोर दे नाल इस गल नूं प्रचारिया जांदा कि गुरु गोबिंद सिंह पातशाह जी नूं धोखा दिता गया। की अकाल पुरख नूं धोखा दिता जा सकदा? जिहड़ा अशल है वह परम पुरख परमेश्वर, उस अशल नूं छलिया जा सकदा? नहीं जा सकदा। वह परम पुरख परमेश्वर वह जिस दी उस्तत करदिआं होइआ उन्हां अपनी कलम दे नाल जाप साहिब विच भी उचारण कर दिता कि मैं उस परम पुरख परमेश्वर नूं नमस्कार करदा, नमो सूरज सूरजे, नमो चंद्र चंद्रे, नमो भान भाने, नमो इंद्र इंद्रे। बहुत विस्तार दे विच ज्यादा अगे जावांगे, व्याख्या दे विच बहुत टाइम लग जाएगा। कहिंदे ने मेरी नमस्कार है उस सूरजां दे सूरज नूं, उह सूरजां नूं बनाउण वाले नूं, उह चंद्रमा दे चंद्रमा नूं, उह जिहड़ा उस चंद्रमा और सूरज दी सिरजना करदा, उह परम पुरख परमेश्वर मेरी उस नूं नमस्कार है। किमा करना, अशल नूं छलिया नहीं जा सकदा, अकाल पुरख सतगुरु नूं धोखा दित्ता ही नहीं जा सकदा। उह केस दी जुरत सी, केस दी इन्नी वड्डी हिम्मत सी कि उस परम पुरख परमेश्वर अकाल पुरख साहिब श्री सतगुरु राम सिंह सच्चे पातशाह जी नूं जलावतन किया जा सकदा। रजा है और राजी विच रजा दे जो हुक्म इलाही, उन्हां दा उस दी रजा सी उस परमेश्वर अकाल पुरख सतगुरु दी, तां उस दी उस्तत दे विच साहिब श्री गुरु गोबिंद सिंह जी सच्चे पातशाह कहिंदे ने कि बहुत विस्थार दे विच बहुत लंबे शब्द कृपा कीती संसार दे भले दे लई। तां जिथे उस्तत दी गल आई तां कहिंदे ने कि काट बनास्पति सगरी लिखबे हूं के लेखन काज बनाए हों, सारुस्ती भगता करके जुग चार गणेश के हाथ लिखे हों। तां कहिंदे ने कोट कवितन जाओ कर हों, तुम कहो ना तो प्रभ नय करु जाए हों। कहिंदे ने सारे संसार दे जंगलां दियां बनस्पति दियां कलमां बना लवां, सारी धरती नूं कागज बना लवां ते लिखां ते करोड़ां कवित लिख दवां तेरी उस्तत दे विच। सरस्वती बड़ी तेज बोलन वाली शक्ति देवी मनी गई और गणेश जी बड़े रफ्तार दे विच बड़ी तेजी दे विच लिखण वाले मन्ने गए। कहिंदे दोवां नूं इस काम दे उत्ते ला दवां और कोट कवित न जाओ करे हों, करोड़ां कपित तेरी उस्तत दे विच परम पुरख परमेश्वर ऐ अकाल पुरख सतगुरु मैं लिख देवां, पर तुमको ना तऊ प्रभ नायक रजाए हो, मैं तेनू थोड़ा जिन्ना भी खुश नहीं कर सकदा क्योंकि तेरी उस्तत हो ही नहीं सकदी। उस परम पुरख परमेश्वर अकाल पुरख सतगुरु की उस्तत हो ही नहीं सकदी। और बहुत ही सत्कारयोग जथेदार प्रीतम सिंह जी प्रेम दी परस्पर सतगुरु और सिख दे प्रेम दी बहुत विस्थार विच व्याख्या कर रहे सन, क्योंकि प्रेम एक शब्द ही ऐसा है जिथे संसारिक प्रेम है। महात्मा गोस्वामी तुलसीदास जी कहंदे ने कि ऐ संसारी जीव किते खुदा निकासता किते गलती करके किसी का संसारी प्रेम जेत कर तू वेख लवे ते उस दे विच भी खले ना पावी, ते जिथे रूहानियत दा प्रेम है उसका तो कहना ही क्या है। और गोस्वामी जी कहते हैं कि तुलसी तागा प्रेम को ओ मत तोरो छिटकाए, ਉਹ ਟੂਟੇ ਹੂਏ ਜਰਤ ਨੇ ਜੇਕਰ ਜੁਰੇ ਗਾਂਠ ਪਰ ਜਾਏ। ਕਹਿੰਦੇ ਨੇ ਉਹ ਹੈ ਇਨਸਾਨ ਕਿਸੇ ਦਾ ਪ੍ਰੇਮ ਜੇ ਵੇਖ ਲਵੇ, ਬੇਸ਼ੱਕ ਉਹ ਸੰਸਾਰੀ ਪ੍ਰੇਮ ਹੋਵੇ, ਤੇ ਉਸ ਦੇ ਵਿੱਚ ਵੀ ਕੋਈ ਖਲਲ ਨਾ ਪਾਵੇ, ਕਿਤੇ ਉਹਨਾਂ ਦਾ ਵਿਛੋੜਾ ਨਾ ਹੋ ਜਾਵੇ, ਉਹ ਪ੍ਰੇਮ ਜਿਹੜਾ ਉਸ ਦੇ ਵਿੱਚ ਬੇਸਵਾਦੀ ਨਾ ਪੈਦਾ ਹੋ ਜਾਵੇ, ਟੁੱਟ ਨਾ ਜਾਵੇ ਕਿਤੇ ਪ੍ਰੇਮ। ਕਹਿੰਦੇ ਨੇ ਕਿਉਂ? ਕਹਿੰਦੇ ਨੇ ਜੇਕਰ ਤਾਗਾ ਪ੍ਰੇਮ ਦਾ ਟੁੱਟ ਜਾਵੇ ਤੇ ਫਿਰ ਉਹ ਉਸ ਦੇ ਵਿੱਚ ਜੋੜ ਨਹੀਂ ਲੱਗਦਾ, ਤੇ ਜੇਕਰ ਉਸ ਵਿੱਚ ਜੋੜ ਲਾਇਆ ਜਾਵੇ ਤੇ ਫਿਰ ਉਸ ਤੇ ਗੰਢ ਪੈ ਜਾਂਦੀ ਹੈ। ਤੁਲਸੀ ਤਾਗਾ ਪ੍ਰੇਮ ਕੋ ਮਤ ਤੋਰੋ ਛਟਕਾਏ, ਟੂਟੇ ਹੋਏ ਜੁਰਤ ਨਾ ਜੇਕਰ ਜੁਰੇ ਗਾਂਠ ਪਰ ਜਾਏ। ਸਤਿਗੁਰੂ ਦੀ ਬਖਸ਼ਿਸ਼ ਕਰਨ, ਅੰਦਰ ਸਤਿਗੁਰੂ ਜੀ ਦਾ ਹੱਥ ਹੋਵੇ, ਸੰਸਾਰੀ ਵੀ ਬੇਸ਼ੱਕ ਉਹ ਗਲਤ ਹੋਵੇ ਕਿਸੇ ਦਾ ਪ੍ਰੇਮ, ਤਾਂ ਸਿੱਖ ਦੇ ਅੰਦਰ ਇੰਨੀ ਸਤਿਗੁਰੂ ਦੀ ਕਿਰਪਾ ਦੇ ਨਾਲ ਬਰਦਾਸ਼ਤ ਔਰ ਜਰਾਂਦ ਹੋਵੇ ਕਿ ਉਸ ਨੂੰ ਵੇਖ ਕੇ ਵੀ ਅਣਡਿੱਠ ਕਰ ਸਕਦਾ ਹੋਵੇ। ਔਰ ਖਿਮਾ ਕਰਨਾ ਸਤਸੰਗੀ ਜਨੋ, ਜਿਸ ਨੇ ਸੰਸਾਰੀ ਪ੍ਰੇਮ ਦਾ ਸਤਿਕਾਰ ਨਹੀਂ ਕੀਤਾ, ਉਹ ਰੂਹਾਨੀਅਤ ਦੇ ਪ੍ਰੇਮ ਵਿੱਚ ਵੀ ਦਾਖਲ ਨਹੀਂ ਹੋ ਸਕੇਗਾ। ਸੰਸਾਰੀ ਪ੍ਰੇਮ ਨੂੰ ਲੈ ਕੇ ਹੀ ਆਪਣੇ ਸਤਿਗੁਰੂ ਸਾਹਿਬਾਨ ਦੀ ਕਿਰਪਾ ਬਖਸ਼ਿਸ਼ ਦੇ ਨਾਲ ਇਹ ਜੀਵ ਗੁਰੂ ਦਾ ਸਿੱਖ ਪੜਾਅ ਦਰ ਪੜਾਅ ਇਹਨਾਂ ਪੌੜੀ ਦੇ ਡੰਡਿਆਂ ਨੂੰ ਚੜਦਾ ਹੋਇਆ ਉਹ ਫੇਰ ਹੀ ਉਸ ਮੰਜ਼ਲੇ ਮਕਸੂਦ ਨੂੰ ਹਾਸਲ ਹੋ ਸਕਦਾ ਸਤਿਗੁਰੂ ਦੀ ਕਿਰਪਾ ਤੇ ਬਖਸ਼ਿਸ਼ ਦੇ ਨਾਲ। ਔਰ ਸਤਿਗੁਰੂ ਜੀ ਆਪਣੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਬਿਆਨ ਕਰਦੇ ਹਨ, ਕਿਉਂਕਿ ਉਹ ਸਾਰੀ ਸਮੁੱਚੀ ਗੁਰਬਾਣੀ ਬੇਸ਼ੱਕ ਉਹ ਭੱਟਾਂ ਦੀ ਹੋਵੇ, ਭਗਤਾਂ ਦੀ ਹੋਵੇ, ਸਾਡੇ ਸਤਿਗੁਰੂ ਸਾਹਿਬਾਨਾਂ ਦੀ ਹੋਵੇ, ਉਹ ਸਾਨੂੰ ਪ੍ਰਵਾਨਗੀ ਔਰ ਸਤਿਗੁਰੂ ਜੀ ਕਿਰਪਾ ਕਰਦੇ ਹਨ ਇਸ ਫਲਸਫੇ ਨੂੰ ਸਮਝਾਉਣ ਦੇ। ਗੁਰਬਾਣੀ ਕਿਰਪਾ ਹੋਵੇ, ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇ, ਅੰਦਰ ਹਿਰਦੇ ਦੇ ਵਿੱਚ ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇ, ਅੰਦਰ ਹੱਥ ਹੋਵੇ, ਪ੍ਰੇਮ ਹੋਵੇ, ਔਰ ਫਿਰ ਇਸ ਗੁਰਬਾਣੀ ਦਾ ਪਾਠ ਕਰਕੇ ਇਸ ਫਲਸਫੇ ਨੂੰ, ਰੂਹਾਨੀਅਤ ਨੂੰ ਸਮਝਿਆ ਜਾ ਸਕੇ, ਐਸੀ ਬਖਸ਼ਿਸ਼ ਹੋਵੇ। ਕਿਉਂਕਿ ਕਿਰਪਾ ਕਰੇ ਸਤਿਗੁਰੂ ਬਖਸ਼ਿਸ਼ ਕਰਨ, ਕਿਉਂਕਿ ਇਸ ਚੀਜ਼ ਨੂੰ ਥੋੜਾ ਦੱਸਿਆ ਜਾ ਸਕਦਾ। ਕਹਤ ਕਬੀਰ ਗੂੰਗੇ ਗੁੜ ਖਾਇਆ, ਪਰ ਪੁੱਛੇ ਕਹਨ ਨਾ ਜਾਈ। ਗੂੰਗੇ ਨੇ ਗੁੜ ਖਾਧਾ, ਉਸ ਨੂੰ ਸਵਾਦ ਆਇਆ, ਉਸ ਨੂੰ ਆਨੰਦ ਆਇਆ, ਗੂੰਗਾ ਮੁਸਕਰਾਇਆ, ਪਰ ਹਾਵ ਭਾਵ ਹੀ ਹਨ, ਕਿਉਂਕਿ ਬੋਲ ਨਹੀਂ ਸਕਦਾ, ਮਜਬੂਰ ਹੈ, ਦੱਸ ਨਹੀਂ ਸਕਦਾ। ਸੋ ਇਸੇ ਹਾਲਾਤ ਨੂੰ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜੋ ਅਨਭਵ ਦੀ ਅਵਸਥਾ ਹੈ, ਅਨਭਵ ਇਸ ਫਲਸਫੇ ਨੂੰ, ਇਸ ਰੂਹਾਨੀਅਤ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਪ੍ਰਾਪਤ, ਅੱਜ ਵੀ ਸਤਿਗੁਰੂ ਜੀ ਦੀ ਬੜੀ ਕਿਰਪਾ ਔਰ ਬੜੀ ਬਖਸ਼ਿਸ਼ ਹੈ, ਤੁਹਾਡੇ ਵਿੱਚ ਐਸੇ ਐਸੇ ਮਹਾਂਪੁਰਸ਼ ਬੈਠੇ ਹਨ ਜਿਨ੍ਹਾਂ ਦੀਆਂ ਨਿਰਵਿਕਲਪ ਸਮਾਧੀਆਂ ਲੱਗਦੀਆਂ ਨੇ, ਬੇਸ਼ੱਕ ਸਾਨੂੰ ਉਹ ਨਾ ਨਜ਼ਰ ਹੋਵੇ, ਅਸੀਂ ਨਾ ਵੇਖ ਸਕੀਏ। ਸੋ ਇਹ ਰਜ਼ਾ ਸਤਿਗੁਰੂ ਜੀ ਦੀ ਹੋਇਆ ਕਰਦੀ ਹੈ ਕਿ ਉਹ ਗਿਣਤੀ ਬਹੁਤ ਜ਼ਿਆਦਾ ਵਧਾ ਦੇਣ ਜਾਂ ਉਸ ਗਿਣਤੀ ਨੂੰ ਸਮੇਟ ਲੈਣ। ਸੋ ਇਸ ਅਨਭਵੀ ਅਵਸਥਾ ਨੂੰ ਮਹਿਸੂਸ ਕੀਤਾ ਜਾ ਸਕਦਾ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ, ਜਿਸ ਤਰ੍ਹਾਂ ਹਵਾ ਨੂੰ ਮਹਿਸੂਸ ਕੀਤਾ ਜਾ ਸਕਦਾ, ਧੁੱਪ ਨੂੰ ਮਹਿਸੂਸ ਕੀਤਾ ਜਾ ਸਕਦਾ, ਦਰਦ ਨੂੰ ਮਹਿਸੂਸ ਕੀਤਾ ਜਾ ਸਕਦਾ, ਲੇਕਿਨ ਉਸ ਦਰਦ ਨੂੰ ਆਪਣੇ ਸਰੀਰ ਵਿੱਚੋਂ ਕੱਢ ਕੇ ਨਹੀਂ ਵਿਖਾਇਆ ਜਾ ਸਕਦਾ। ਸਿਰ ਦਰਦ ਹੈ, ਕੱਢ ਕੇ ਨਹੀਂ ਵਿਖਾਇਆ ਜਾ ਸਕੇਗਾ, ਮੈਂ ਉਹ ਜਿਸ ਨੂੰ ਹੋ ਰਿਹਾ ਉਹ ਹੀ ਜਾਣਦਾ। ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਕਹਿੰਦੇ ਹਨ ਕਿ ਅਸਮਾਨ ਮਿਆਂ ਨੇ ਲਹੰਗ ਦਰੀਆ ਗੁਸਲ ਕਰਦਨ ਬੂਦ, ਕਰਦਾਇਮ ਫੱਕਰ ਲਾਏ ਚਸ਼ਮੇ ਫਿਰ ਜਹਾ ਤਹਾ ਮੌਜੂਦ। ਬਹੁਤ ਲੰਮਾ ਸ਼ਬਦ ਹੈ, ਵਿਆਖਿਆ ਬਹੁਤ ਲੰਬੀ ਚਲੇ ਜਾਏਗੀ। ਕਹਿੰਦੇ ਨੇ ਅਸਮਾਨ ਵਿੱਚ ਵਗਦਾ ਹੈ ਦਰੀਆ, ਅਸਮਾਨ ਮਿਆਨੇ ਲਹੰਗ ਦਰੀਆ, ਔਰ ਉਸ ਦੇ ਵਿੱਚ ਇਸ਼ਨਾਨ ਕੌਰ ਕਰਦੇ ਨੇ, ਗੁਸਲ ਕਰਦਨ ਬੂਦ, ਤੁਹਾਡੇ ਵਰਗੇ ਮਹਾਂਪੁਰਸ਼ ਜਿਹੜੇ ਚੱਲ ਕੇ ਸੌ ਕਾਰ ਵਿਹਾਰ ਸੰਸਾਰੀ ਛੱਡ ਕੇ ਸੰਸਾਰੀ ਕੰਮਾਂ ਨੂੰ ਤਿਲਾਂਜਲੀ ਦੇ ਕੇ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਆਤਮ ਵਿਭੋਰ ਹੋ ਕੇ ਉਹ ਉਸ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ, ਉਹ ਉਸ ਅਸਮਾਨੀ ਦਰਿਆ ਦੇ ਵਿੱਚ ਇਸ਼ਨਾਨ ਕਰਦੇ ਹਨ। ਇੱਥੇ ਅਸਮਾਨ ਤੋਂ ਭਾਵ ਦਸਮ ਦੁਆਰ ਦਾ ਆਇਆ। ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਹੁਕਮ। ਸੋ ਫਿਰ ਫਰਮਾਨ ਆਇਆ ਕਿ ਇਹ ਡਰ ਕੈਸਾ ਹੈ, ਔਰ ਕਿਰਪਾ ਹੋਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਡੱਡਾ ਡਰ ਉਪਜੇ ਡਰ ਜਾਈ, ਕਿਉਂਕਿ ਇਸ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਤੋ ਇਸ ਡਰ ਲਾਗੇ। ਬੜਾ ਲੰਬਾ ਵਿਸਥਾਰ ਹੈ, ਮੈਂ ਅੱਗੇ ਨਹੀਂ ਜਾਵਾਂਗਾ, ਕਿਉਂਕਿ ਡਰ ਉਪਜ ਗਿਆ, ਪਾਵਨ ਪਵਿੱਤਰ ਡਰ ਪੈਦਾ ਹੋ ਗਿਆ ਹਿਰਦੇ ਦੇ ਵਿੱਚ, ਸਤਿਗੁਰੂ ਜੀ ਦਾ ਪਾਵਨ ਪਵਿੱਤਰ ਡਰ। ਔਰ ਉਸ ਡੱਡਾ ਡਰ ਉਪਜੇ ਡਰ ਜਾਈ, ਜਦੋਂ ਅੰਦਰੂਨੀ ਆਤਮ ਵਿਵਸਥਾ ਆਤਮ ਹਿਰਦੇ ਦੇ ਵਿੱਚ ਉਹ ਸਤਿਗੁਰੂ ਜੀ ਦਾ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ, ਤੇ ਉਹ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਜਿਹੜਾ ਪਾਇਆ ਹੈ ਪਾਓ, ਉਹ ਅੰਦਰ ਨਿਵਾਸ ਹੋ ਗਿਆ, ਉਸ ਕਿਰਪਾ ਹੋ ਗਈ, ਤੇ ਫਿਰ ਸੰਸਾਰੀ ਡਰ ਜਿਹੜਾ ਉਹ ਖਤਮ ਹੋ ਗਿਆ। ਡੱਡਾ ਡਰ ਉਪਜੇ ਡਰ ਜਾਈ, ਕਿਉਂ ਡਰ ਖਤਮ ਹੋਇਆ, ਕਿਉਂ ਗਿਆ ਡਰ, ਕਿਉਂ ਖਤਮ ਹੋਇਆ? ਕਹਿੰਦੇ ਨੇ ਇਸ ਡਰ ਮੈਂ ਡਰ ਰਿਹਾ ਸਮਾਈ, ਇਸ ਡਰ ਦੇ ਵਿੱਚ ਅਕਾਲ ਪੁਰਖ ਸਤਿਗੁਰੂ ਜੀ ਦਾ ਜੋ ਪਉ ਹੈ, ਪਾਵਨ ਪਵਿੱਤਰ ਜੋ ਪਉ ਹੈ, ਜਿਹੜਾ ਇਸ ਸੰਸਾਰ ਸਾਗਰ ਤੋਂ ਸਾਨੂੰ ਪਾਰ ਉਤਾਰਾ ਕਰਨ ਵਾਲਾ ਪਉ ਹੈ, ਉਹ ਸੰਸਾਰੀ ਡਰ ਨਹੀਂ, ਉਹ ਝੂਠਾ ਡਰ ਨਹੀਂ, ਉਹ ਪਾਵਨ ਪਵਿੱਤਰ ਡਰ ਜਿਹੜਾ ਸਾਨੂੰ ਜੀਵਨ ਮੁਕਤ ਕਰ ਦੇਣ ਵਾਲਾ, ਉਹ ਪੈਦਾ ਹੋ ਗਿਆ, ਤੇ ਫਿਰ ਸੰਸਾਰੀ ਡਰ ਬੁੱਕ ਗਏ। ਪ੍ਰੇਮੀ ਜਨੋ, ਉਹਨਾਂ ਮਹਾਂਪੁਰਸ਼ਾਂ, ਉਹਨਾਂ ਸਿਰਲੱਥ ਯੋਧਿਆਂ ਦੇ ਅੰਦਰ ਹਿਰਦੇ ਦੇ ਵਿੱਚ ਸਤਿਗੁਰੂ ਜੀ ਦਾ ਪੈ ਉਪਜਿਆ, ਜਿਹੜੇ ਤਲੀਆਂ ਤੇ ਸੀਸ ਰੱਖ ਕੇ ਲੜ ਗਏ, ਜਿਨ੍ਹਾਂ ਨੇ ਸਰੀਰ ਨੂੰ ਆਪਣਾ ਸਮਝਿਆ ਹੀ ਨਾ, ਸਾਰਾ ਕੁਛ ਨਿਸ਼ਾਵਰ ਕਰ ਦਿੱਤਾ ਸਤਿਗੁਰੂ ਜੀ ਦੇ ਚਰਨਾਂ ਤੋਂ, ਜਿਉਂਦੇ ਮੁਕਤ ਹੋਵੇ। ਫੁਰਮਾਨ ਹੈ, ਜੀਵਨ ਜੀਵਤ ਮਰੈ ਮਰੈ ਫੁਰ ਜੀਵ ਹੈ, ਐਸੇ ਸੁਨ ਸਮਾਇਆ ਉਹ ਅੰਜਨ ਵਾਹੇ ਨਿਰੰਜਨ ਰਹੀ ਹੈ, ਤੇ ਫਿਰ ਬੋਹਰ ਨਾ ਭਵਜਲ ਪਾਇਆ। ਕਹਿੰਦੇ ਨੇ ਜੀਵਤ ਮਰੈ ਜਿਉਂਦਿਆਂ ਮਰ ਜਾਏ, ਮੌਤ ਹੋ ਗਈ ਤੇ ਫਿਰ ਕਿਸ ਤਰ੍ਹਾਂ ਸੇਵ ਹੋ ਸਕੇਗੀ, ਕਿਸ ਤਰ੍ਹਾਂ ਸਿਮਰਨ ਹੋ ਸਕੇਗਾ, ਕਿਸ ਤਰ੍ਹਾਂ ਬੰਦਗੀ ਹੋ ਸਕੇਗੀ, ਕਿਸ ਤਰ੍ਹਾਂ ਆਰਾਧਨਾ ਹੋ ਸਕੇਗੀ, ਕਿਸ ਤਰ੍ਹਾਂ ਅੰਦਰੋਂ ਆਤਮ ਵਿਭੋਰ ਹੋ ਕੇ ਉਸ ਅਕਾਲ ਪੁਰਖ ਸਤਿਗੁਰੂ ਦੇ ਚਰਨਾਂ ਦੇ ਨਾਲ ਜੋੜ ਹੋ ਸਕੇਗਾ? ਨਹੀਂ ਹੋ ਸਕਣਾ। ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਖਿਮਾ ਕਰਨਾ ਜੇਕਰ ਗੁਰਬਾਣੀ ਦੀਆਂ ਤੁਕਾਂ ਬੇਨਤੀ ਕਰਨ ਲੱਗ ਗਿਆ ਤੇ ਵਿਆਖਿਆ ਬਹੁਤ ਲੰਬਾ ਟਾਈਮ ਚਲੇ ਜਾਏਗਾ। ਸੰਸਾਰੀ ਡਰ ਖਤਮ ਹੋ ਗਿਆ, ਸੰਸਾਰੀ ਭਉ ਖਤਮ ਹੋ ਗਿਆ, ਸੰਸਾਰੀ ਮੋਹ ਖਤਮ ਹੋ ਗਿਆ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਔਰ ਸਤਿਗੁਰੂ ਜੀ ਦੇ ਨਾਮ ਦੇ ਸਿਮਰਨ ਦੇ ਨਾਲ। ਔਰ ਇਹ ਵੀ ਮਨ ਦੇ ਵਿੱਚ ਬਹੁਤ ਵੱਡਾ ਭੁਲੇਖਾ ਹੁੰਦਾ ਕਈ ਵਾਰੀ ਕਿ ਮੈਂ ਇੰਨੀਆਂ ਮਾਲਾ ਕਰਨੀਆਂ ਸੀ, ਇੰਨੀਆਂ ਬਾਣੀਆਂ ਪੜ੍ਹਨੀਆਂ ਸੀ, ਸਤਿਗੁਰੂ ਜੀ ਨੇ ਆਹ ਹੁਕਮ ਕਰ ਦਿੱਤਾ, ਇਸ ਸੇਵਾ ਵਾਸਤੇ ਹੁਕਮ ਕਰ ਦਿੱਤਾ, ਮੇਰੀ ਮਾਲਾ ਰਹਿ ਗਈਆਂ, ਮੇਰੀ ਗੁਰਬਾਣੀ ਦਾ ਪਾਠ ਰਹਿ ਗਿਆ। ਖਿਮਾ ਕਰਨਾ ਸਾਧ ਸੰਗਤ, ਸਤਿਗੁਰੂ ਜੀ ਦਾ ਹੁਕਮ ਹੈ ਕਿ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਉਹ ਜੋ ਹੁਕਮ ਹੈ ਉਸ ਅਕਾਲ ਪੁਰਖ ਸਤਿਗੁਰੂ ਦਾ, ਸਾਧ ਸੰਗਤ ਜੀ, ਉਹ ਹੀ ਸਾਡੇ ਵਾਸਤੇ ਨਾਮ ਹੋਵੇ। ਸਾਡੇ ਮਨ ਦੇ ਵਿੱਚ ਸੰਸਾ ਨਾ ਹੋਵੇ ਕਿ ਅਸੀਂ ਇੰਨੇ ਘੰਟੇ ਸਿਮਰਨ ਕਰਨਾ ਸੀ, ਮੇਰਾ ਉਹ ਰਹਿ ਗਿਆ। ਬੜੀਆਂ ਬੜੀਆਂ ਲੰਮੀਆਂ ਕਥਾਵਾਂ ਇਸ ਪ੍ਰਥਾਏ ਪਈਆਂ ਹਨ, ਕਿਉਂਕਿ ਸੀਮਤ ਟਾਈਮ ਹੈ। ਇਸ ਸੀਮਤ ਟਾਈਮ ਦੇ ਵਿੱਚ ਮੈਂ ਜਿੰਨੀਆਂ ਕੁ ਅਰਜ਼ਾਂ ਤੁਹਾਡੇ ਚਰਨਾਂ ਦੇ ਨਾਲ ਸਾਂਝੀਆਂ ਕਰ ਸਕਾਂ, ਉਹ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਜੋ ਹੁਕਮ ਹੈ ਅਕਾਲ ਪੁਰਖ ਸਤਿਗੁਰੂ ਜੀ ਦਾ, ਉਹ ਹੀ ਨਾਮ ਹੈ। ਤੋ ਜਦੋਂ ਸੰਸਾਰੀ ਮੋਹ ਖਤਮ ਹੋ ਗਿਆ, ਰਿਸ਼ਤੇਦਾਰੀਆਂ ਦਾ ਮੋਹ ਖਤਮ ਹੋ ਗਿਆ, ਧਨ ਦੌਲਤ ਦਾ ਮੋਹ ਖਤਮ ਹੋ ਗਿਆ, ਸਿਮਰਨ ਬੰਦਗੀ ਦੇ ਨਾਲ ਸਤਿਗੁਰੂ ਜੀ ਦੀ ਬਖਸ਼ਿਸ਼ ਵਿੱਚ ਸਮੋਈ ਹੋਈ ਹੈ, ਜੇਕਰ ਆਪਣੇ ਆਪ ਆਪਣੀ ਮਨਮਤ ਦੇ ਅਨੁਸਾਰ ਹੀ ਹੋ ਕੇ ਬੰਦਗੀ ਕਰਾਂਗੇ, ਉਹ ਹੰਕਾਰ ਪੈਦਾ ਹੋਏਗਾ, ਉਹ ਓਨੀ ਸਾਰਥਿਕ ਨਹੀਂ ਹੋਏਗੀ। ਇਤਿਹਾਸ ਭਰੇ ਪਏ ਹਨ ਇਹਨਾਂ ਸਾਖੀਆਂ ਔਰ ਕਥਾਵਾਂ ਦੇ ਨਾਲ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ, ਸੰਸਾਰੀ ਮੋਹ ਖਤਮ ਹੋ ਗਿਆ, ਧਨ ਦੌਲਤ ਦਾ ਮੋਹ ਖਤਮ ਹੋ ਗਿਆ, ਧੀਆਂ ਪੁੱਤਰਾਂ ਦਾ ਮੋਹ ਖਤਮ ਹੋ ਗਿਆ, ਤੇ ਜੀਵਨ ਮਰ ਜੀਵਤ ਮਰੈ ਮਰੈ ਫੁਨ ਜੀਵੈ, ਜਿਉਂਦੇ ਜੀ ਮਰ ਜਾਣਾ ਤੇ ਫਿਰ ਜੀਵਤ ਹੋ ਜਾਣਾ। ਤਾਂ ਫਿਰ ਸਭ ਤੋਂ ਨੇੜੇ ਇਨਸਾਨ ਇਸ ਆਦਮੀ ਨੂੰ ਹੈ ਆਪਣਾ ਸਰੀਰ। ਜਦੋਂ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ, ਇਹ ਸਾਰੇ ਮੋਹ ਨਸ਼ਟ ਹੋ ਗਏ, ਪਰੇ ਚਲੇ ਗਏ, ਤੇ ਅੰਤ ਤੇ ਜਾ ਕੇ ਜਦੋਂ ਪੂਰਨ ਕਿਰਪਾ ਸਤਿਗੁਰੂ ਜੀ ਬਖਸ਼ਿਸ਼ ਕੀਤੀ, ਉਹ ਅੰਦਰੋਂ ਉਹ ਲੱਟ ਲੱਟ ਕਰਦਾ ਉਹ ਰੂਹਾਨੀਅਤ ਦੀ ਰੋਸ਼ਨੀ ਪੈਦਾ ਹੋਈ, ਜਦੋਂ ਅੰਦਰ ਬਾਹਰ ਉਹ ਹੀ ਅਕਾਲ ਪੁਰਖ ਦਿਸਿਆ, ਤਾਂ ਫਿਰ ਸਰੀਰ ਦਾ ਮੋਹ ਵੀ ਖਤਮ ਹੋ ਗਿਆ। ਜਦੋਂ ਸਰੀਰ ਦਾ ਮੋਹ ਖਤਮ ਹੋ ਗਿਆ ਤਾਂ ਫਿਰ ਇਸੇ ਨੂੰ ਹੀ ਗੁਰਬਾਣੀ ਵਿੱਚ ਕਿਹਾ ਕਿ ਜੀਵਤ ਮਰੈ ਉਹ ਮਰੈ ਫੁਨ ਜੀਵੈ ਤੋ ਮੋਖ ਅੰਤਰ ਪਾਵੈ। ਜੇਕਰ ਸਾਡੇ ਸਰੀਰ ਦਾ ਵੀ ਸਾਡਾ ਸਰੀਰ ਦੇ ਨਾਲ ਮੋਹ ਰਹਿ ਗਿਆ ਕਿ ਇਹ ਮੇਰਾ ਹੈ ਤੇ ਸਾਧ ਸੰਗਤ ਫੇਰ ਵੀ ਗੱਲ ਨਹੀਂ ਬਣਨੀ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸੰਸਾਰੀ ਮੋਹ ਤੋਂ ਨਿਜਾਤ ਦਵਾ ਕੇ ਤਨ ਦੌਲਤ ਧੀਆਂ ਪੁੱਤਰਾਂ ਬਹੁਤ ਨੇੜੇ ਯਾਰਾਂ ਦੋਸਤਾਂ ਦੇ ਮੋਹ ਤੋਂ ਨਿਜਾਤ ਦਵਾ ਕੇ ਤੇ ਅੰਤ ਤੇ ਜਾ ਕੇ ਕਿਰਪਾ ਕਰਨ, ਸਿਮਰਨ ਬੰਦਗੀ ਦੀ ਬਖਸ਼ਿਸ਼ ਕਰਨ, ਤੌਫੀਕ ਦੇਣ ਔਰ ਸਾਨੂੰ ਸਾਡੇ ਇਸ ਸਰੀਰ ਦਾ ਮੋਹ ਵੀ ਖਤਮ ਹੋ ਜਾਵੇ, ਕਿਉਂਕਿ ਇਹਨੇ ਵੀ ਕਿਸੇ ਦਿਨ ਨੂੰ ਨਹੀਂ ਰਹਿਣਾ। ਜਦੋਂ ਇਹ ਹਾਲਤ ਹੋ ਜਾਏਗੀ ਤਾਂ ਫਿਰ ਤਨ ਮਨ ਧਨ ਸਭ ਸੌਂਪ ਗੁਰ ਕੋ, ਤੇ ਫਿਰ ਹੁਕਮ ਮੰਨਿਆ ਪਾਈ ਆ। ਜਦੋਂ ਇਹ ਹੁਕਮ ਮੰਨ ਲਿਆ ਕਿ ਸਾਰਾ ਕੁਛ ਸਵੈ ਸਮਰਪਣ ਕਰ ਦਿੱਤਾ ਉਸ ਅਕਾਲ ਪੁਰਖ ਸਤਿਗੁਰੂ ਨੂੰ, ਤੇ ਫਿਰ ਪਿੱਛੇ ਬਾਕੀ ਕੀ ਰਹਿ ਗਿਆ? ਤਾਂ ਫਿਰ ਉਹ ਬਖਸ਼ਿਸ਼ ਜਿਸ ਦੇ ਆਨੰਦ ਦਾ ਹੁਲਾਰਾ ਜਿਨ੍ਹਾਂ ਜਿਨ੍ਹਾਂ ਨੇ ਲਿਆ, ਔਰ ਜਿਹੜੇ ਜਿਹੜੇ ਤੁਸੀਂ ਲੈ ਰਹੇ ਹੋ ਬਹੁਤ ਬਖਸ਼ਿਸ਼ ਹੈ, ਬਹੁਤ ਕਿਰਪਾ ਹੈ, ਕੋਈ ਕਹਿਣ ਕਥਨ ਤੋਂ ਬਾਹਰ ਹੈ। ਸਾਧ ਸੰਗਤ ਖਿਮਾ ਕਰਨਾ, ਇਸ ਭਿਆਨਕ ਸਮੇਂ ਕਲਯੁਗ ਦੇ ਵਿੱਚ ਐਸਾ ਆਨੰਦ ਔਰ ਐਸਾ ਸਤਯੁਗ ਸਿਰਜਿਆ ਹੋਇਆ ਸਾਨੂੰ ਹੋਰ ਦੂਸਰੇ ਕਿਸੇ ਅਸਥਾਨ ਤੇ ਵੀ ਨਹੀਂ ਮਿਲੇਗਾ। ਬੇਸ਼ੱਕ ਨਕਲਾਂ ਕਰਨ ਦੀਆਂ ਲੱਖ ਕੋਈ ਕੋਸ਼ਿਸ਼ਾਂ ਕਰੇ, ਮੁਕਾਬਲੇ ਕਰਨ ਦੀਆਂ ਲੱਖ ਕੋਈ ਕੋਸ਼ਿਸ਼ਾਂ ਕਰੇ, ਕਿਸੇ ਤੇ ਕੋਈ ਕਿੰਤੂ ਪਰੰਤੂ ਨਹੀਂ, ਪਰ ਸਤਿਗੁਰੂ ਬਖਸ਼ਿਸ਼ ਕਰਨ, ਕਿਉਂਕਿ ਸਾਧ ਸੰਗਤ ਕੂੜ ਨਾ ਪੁੱਜਿਆ ਸੱਚ ਨੂੰ ਸੌ ਘਾੜਤ ਕੜੀਐ। ਅਨੇਕਾਂ ਘਾੜਤਾਂ ਕਰ ਲਈਆਂ ਜਾਣ, ਸੱਚ ਨੇ ਸੱਚ ਹੀ ਰਹਿਣਾ ਤੇ ਝੂਠ ਨੇ ਝੂਠ ਹੀ ਰਹਿਣਾ। ਕਿਰਪਾ ਕਰੇ ਸਤਿਗੁਰੂ ਜੀ, ਬਖਸ਼ਿਸ਼ ਕਰਨ, ਸਾਡੇ ਹਿਰਦੇ ਦੇ ਵਿੱਚ ਸਾਡਾ ਉਹ ਐਸਾ ਜਮਾ ਘਟਾਓ ਹੋਵੇ, ਸਾਨੂੰ ਉਸ ਪ੍ਰਸ਼ਨ ਦਾ ਐਸਾ ਉੱਤਰ ਮਿਲੇ, ਸਾਨੂੰ ਸਾਡੀ ਸੋਚ ਐਸੀ ਸਾਰਥਿਕ ਹੋਵੇ, ਸਾਡਾ ਜੀਵਨ ਸਾਰਥਿਕ ਹੋ ਜਾਵੇ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਉਸ ਹੁਕਮ ਨੂੰ ਮੰਨਦਿਆਂ ਹੋਇਆਂ ਆਪਣੀ ਇਸ ਜੀਵਨ ਯਾਤਰਾ ਨੂੰ ਅਸੀਂ ਸਫਲ ਕਰ ਸਕੀਏ। ਸੋ ਸਾਧ ਸੰਗਤ, ਛੋਟੀਆਂ ਛੋਟੀਆਂ ਇੱਕ ਦੋ ਬੇਨਤੀਆਂ ਕਰਕੇ ਤੁਹਾਡੇ ਚਰਨਾਂ ਦੇ ਨਾਲ, ਮੈਂ ਉਹਨਾਂ ਚਿਰ ਨੂੰ ਟਾਈਮ ਪੂਰਾ ਹੋ ਜਾਏਗਾ। ਸੋ ਸਾਹਿਬ ਸ੍ਰੀ, ਮੈਂ ਬੇਨਤੀ ਕੀਤੀ ਸੀ ਕਿ ਕੌਣ ਉਸ ਅਕਾਲ ਪੁਰਖ ਸਤਿਗੁਰੂ ਜੀ ਨੂੰ ਜਲਾਵਤਨ ਕਰਨ ਵਾਲਾ, ਕੌਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਨੰਦਪੁਰ ਤੋਂ ਪ੍ਰਾਸਤ ਕਰਨ ਵਾਲਾ, ਔਰ ਫਿਰ ਕਿਹਾ ਕਿ ਧੋਖਾ ਦਿੱਤਾ ਗਿਆ, ਜੇ ਹੋਇਆ ਵੋ ਹੋਇਆ। ਸੋ ਕਿਰਪਾ ਕਰੇ ਸਤਿਗੁਰੂ, ਬਖਸ਼ਿਸ਼ ਕਰਨ, ਸਾਡੀ ਸੋਚ, ਸਾਡੀ ਮਤ ਐਸੀ ਨਿਰਮਲ ਹੋਵੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕਿ ਅਸੀਂ ਉਸ ਲੈਵਲ ਦੀ ਇਸ ਵਸਤ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਉਸ ਦੀ ਤੁਲਨਾ ਕਰਕੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ, ਤੇ ਇਸ ਨਿਹਮਤ ਨੂੰ ਅਸੀਂ ਸਮਝ ਸਕੀਏ, ਸਮਝ ਕੇ ਅਸੀਂ ਇਸ ਜੀਵਨ ਨੂੰ ਸਫਲਾ ਕਰ ਸਕੀਏ। ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਐਸੀ ਬਖਸ਼ਿਸ਼ ਕੀਤੀ ਉਸ ਟਾਈਮ ਦੇ ਉੱਤੇ ਜਦੋਂ ਸਮੁੱਚੇ ਇਸ ਸਾਰੇ ਵੱਡੇ ਪੰਜਾਬ ਦੀ ਆਬਾਦੀ ਸਿਰਫ 40 ਲੱਖ ਸੀ, ਔਰ ਜਿਸ ਦੇ ਵਿੱਚ 50% ਮੁਸਲਮਾਨ ਸਨ, 20 ਲੱਖ ਮੁਸਲਮਾਨ ਸਨ, ਬਾਕੀ 20 ਲੱਖ ਰਹਿ ਗਿਆ, ਔਰ 20 ਲੱਖ ਦੇ ਵਿੱਚ ਵੀ ਯੂਰਪੀਅਨ ਵੀ ਸਨ, ਯਹੂਦੀ ਵੀ ਸਨ, ਹੋਰ ਵੀ ਹਿੰਦੂ ਵੀ ਸਨ, ਔਰ ਉਸ ਟਾਈਮ ਤੇ ਐਸੀ ਕਿਰਪਾ, ਐਸੀ ਬਖਸ਼ਿਸ਼ ਕੀਤੀ, ਅੱਡ ਅੱਡ ਇਤਿਹਾਸਕਾਰਾਂ ਦੀ ਰਾਏ ਹੈ, ਕੋਈ 6 ਲੱਖ ਕਹਿੰਦਾ, ਕੋਈ 8 ਲੱਖ ਕਹਿੰਦਾ, ਕੋਈ 10 ਲੱਖ ਕਹਿੰਦਾ, ਘਰ ਘਰ ਦੇ ਵਿੱਚ ਐਸੀ ਬਖਸ਼ਿਸ਼ ਕੀਤੀ ਕਿ ਉਹ ਐਸਾ ਇੱਕ ਰਿਵੋਲੂਸ਼ਨ ਪੈਦਾ ਕੀਤਾ ਉਸ ਅਕਾਲ ਪੁਰਖ ਸਤਿਗੁਰੂ ਜੀ ਨੇ, ਐਸਾ ਅੰਦਰੋਂ ਝੰਜੋੜਿਆ ਸਮੇਂ ਦੇ ਸੁੱਤੇ ਹੋਏ ਇਸ ਮਨੁੱਖ ਨੂੰ ਕਿ ਉਹ ਗਿੱਦੜਾਂ ਤੋਂ ਸ਼ੇਰ ਬਣਾ ਕੇ ਰੱਖ ਦਿੱਤੇ। ਉਸ ਅਕਾਲ ਪੁਰਖ ਦੇ ਵਰਸਾਏ ਹੋਏ ਸਿੱਖ, ਜਿਨ੍ਹਾਂ ਨੇ ਮੌਤ ਨਾਲ ਮੁਖੌਲਾਂ ਕੀਤੀਆਂ, ਹੱਸ ਹੱਸ ਕੇ ਆਪਣੇ ਹੱਥਾਂ ਦੇ ਨਾਲ ਗਲਾਂ ਦੇ ਵਿੱਚ ਰੱਸੇ ਪਾਏ, ਆਪਣੇ ਆਪ ਨੂੰ ਭੱਜ ਭੱਜ ਕੇ ਜਾ ਕੇ ਤੋਪਾਂ ਦੇ ਸਾਹਮਣੇ ਫਿਤੀ ਫਿਤੀ ਕਰਵਾ ਲਿਆ ਸਰੀਰ ਨੂੰ, ਪਰ ਉਫ ਨਹੀਂ ਕੀਤੀ। ਉਹ ਜੀਵਤ ਮਰੈ ਮਰੈ ਫੁਨ ਜੀਵੇ ਵਾਲੀ ਹੀ ਅਵਸਥਾ ਸੀ, ਸਤਿਗੁਰੂ ਜੀ ਦੀ ਬਖਸ਼ਿਸ਼ ਸੀ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਉਸ ਵਸਤ ਨੂੰ ਇੰਨਾ ਪਾਵਨ ਪਵਿੱਤਰ ਕਰ ਲਿਆ ਹਿਰਦਾ ਆਪਣਾ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ, ਕਿ ਉਹ ਵਸਤ ਜਿਹੜੀ ਸੀ ਇੰਨੀ ਬੇਸ਼ਕੀਮਤੀ, ਇੰਨੀ ਪਾਵਨ ਪਵਿੱਤਰ, ਉਸ ਹਿਰਦੇ ਦੇ ਵਿੱਚ ਨਿਵਾਸ ਕੀਤਾ, ਔਰ ਉਹਨਾਂ ਨੇ ਮੌਤ ਨੂੰ ਵੀ ਮਖੌਲਾਂ ਕੀਤੀਆਂ। ਸਤ ਸੰਗਤ, ਸੰਸਾਰ ਦੇ ਇਤਿਹਾਸ ਵਿੱਚ ਉਹ ਕਿਤੇ ਮਿਸਾਲ ਨਹੀਂ ਮਿਲਦੀ ਕਿ ਇਸ ਤਰ੍ਹਾਂ ਦੌੜ ਦੌੜ ਕੇ ਸੂਰਮੇ ਸਿੰਘ ਜਾ ਕੇ ਤੇ ਤੋਪਾਂ ਦੇ ਅੱਗੇ ਆਪਣੇ ਆਪ ਨੂੰ ਖੜਾ ਕਰਕੇ ਤੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਉਹਨਾਂ ਨੇ ਫੀਤੀ ਫੀਤੀ ਕਰਵਾਇਆ ਹੋਵੇ, ਆਪਣੇ ਹੱਥਾਂ ਦੇ ਨਾਲ ਆਪਣੇ ਗਲਾਂ ਦੇ ਵਿੱਚ ਰੱਸੇ ਪਾਏ ਹੋਣ, ਔਰ ਆਪਣਾ ਕੋਈ ਖੁਦ ਦਾ ਉਹਦੇ ਵਿੱਚ ਕੋਈ ਖਾਹਿਸ਼ ਗਰਜ ਨਾ ਹੋਵੇ, ਸੰਸਾਰ ਦੇ ਭਲੇ ਲਈ, ਧਰਮ ਦੀ ਰੱਖਿਆ ਵਾਸਤੇ ਆਪਣੀਆਂ ਜਿਹੜੀਆਂ ਸ਼ਹਾਦਤਾਂ ਸਨ ਉਹ ਪ੍ਰਾਪਤ ਕੀਤੀਆਂ, ਕਿਉਂਕਿ ਉਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ, ਉਹ ਨਿਰਭਉ ਤੇ ਨਿਰਵੈਰ ਹੋ ਗਏ, ਜਿਨ੍ਹਾਂ ਨੇ ਆਪਣੇ ਸਰੀਰ ਨੂੰ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਸ਼ਾਵਰ ਕਰ ਦਿੱਤਾ ਤੇ ਆਪਣਾ ਆਪ ਸਮਝਿਆ ਹੀ ਕੁਛ ਨਾ, ਸੰਸਾਰੀ ਰਿਸ਼ਤੇ ਤਾਂ ਬਹੁਤ ਦੂਰ ਰਹਿ ਗਏ, ਆਪਣਾ ਸਰੀਰ ਵੀ ਜਿਹੜਾ ਸੀ ਉਹ ਜਦੋਂ ਸਵੈ ਸਮਰਪਣ ਕਰ ਦਿੱਤਾ ਸਤਿਗੁਰੂ ਜੀ ਨੂੰ, ਉਹ ਫਿਰ ਜਿਸ ਪਾਸੇ ਵੀ ਧਰਮ ਦੇ ਲੇਖੇ ਲੱਗਿਆ ਉੱਥੇ ਉਹ ਲਾ ਦਿੱਤਾ, ਸਿਰ ਧਰਦੀਆਂ ਬਾਜ਼ੀਆਂ ਲਾ ਗਏ। ਇਹ ਪੱਖ, ਔਰ ਦੂਸਰਾ ਪੱਖ, ਉਸ ਮਹਾਨ ਅਕਾਲ ਪੁਰਖ ਸਤਿਗੁਰੂ ਜੀ ਨੇ ਐਸੇ ਐਸੇ ਮਹਾਂਬਲੀ ਔਰ ਐਸੇ ਐਸੇ ਮਹਾਂਰਿਸ਼ੀ ਪੈਦਾ ਕੀਤੇ ਜਿਹੜੇ ਕਹਿਣ ਕਥਨ ਤੋਂ ਬਾਹਰ, ਜਿਹੜੇ ਗਿਣਤੀ ਵਿੱਚ ਵੀ ਨਹੀਂ ਆ ਸਕਦੇ, ਐਸੇ ਇੰਨੀ ਤਾਦਾਦ ਦੇ ਵਿੱਚ ਨਾਮਧਾਰੀ ਪੰਥ ਦੇ ਵਿੱਚ ਸਾਧੂਆਂ ਤੇ ਬਖਸ਼ਿਸ਼ ਕੀਤੀ ਔਰ ਕਿਰਪਾ ਕੀਤੀ। ਮੈਂ ਛੋਟੀ ਜਿਹੀ ਅਰਜ਼ ਤੁਹਾਡੇ ਚਰਨਾਂ 'ਚ ਕਰਕੇ, ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਰਸਾਏ ਹੋਏ ਸਿੱਖ ਸੁਆਮੀ ਤਖ਼ਤ ਸਿੰਘ ਜੀ, ਤੁਸੀਂ ਅਕਾਲ ਪੁਰਖ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਜੋ ਉਚਾਰਨ ਹੈ, ਭਾਸ਼ਣ ਜੋ ਆਪਾਂ ਸੁਣਦੇ ਹਾਂ ਨਿਤਨੇਮ ਦੇ ਟਾਈਮ, ਜਾਂ ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼, ਜੋ ਉਹਨਾਂ ਦੇ ਪ੍ਰਵਚਨ ਹਨ ਉਹ ਸੁਣਦੇ ਹਾਂ, ਔਰ ਉਹਨਾਂ ਬਹੁਤ ਵੱਡਾ ਸਤਿਕਾਰ ਦਿੰਦੇ ਸੀ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ, ਔਰ ਬਹੁਤ ਲੰਮੀ ਉਹਨਾਂ ਦੀ ਕਥਾ ਵੀ ਆਪਣੇ ਪ੍ਰਵਚਨਾਂ ਦੁਆਰਾ ਸੰਗਤ ਦੇ ਨਾਲ ਸਾਂਝੀਆਂ ਕਰਦੇ ਨੇ। ਮੈਂ ਬੇਨਤੀ ਕਰਾਂ ਕਿ ਮੇਰਾ ਪਿਛਲਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਨਗਰ ਭੋਏ ਵਾਲੀ, ਔਰ ਜੋ ਜੋ ਮੈਂ ਆਪਣੇ ਬਜ਼ੁਰਗਾਂ ਕੋਲੋਂ, ਆਪਣੇ ਪਿਤਾ ਪੁਰਖਿਆਂ ਦੇ ਕੋਲੋਂ ਸੁਣਿਆ, ਔਰ ਜਿਨ੍ਹਾਂ ਦੀ ਬਹੁਤ ਨੇੜੇ ਦੀ ਸਾਂਝ ਸੀ ਉਸ ਮਹਾਰਿਸ਼ੀ ਦੇ ਨਾਲ, ਸਵਾਮੀ ਤਖ਼ਤ ਸਿੰਘ ਜੀ ਦੇ ਨਾਲ, ਜ਼ਿਆਦਾਤਰ ਛੇ ਛੇ ਮਹੀਨੇ ਸਾਲ ਸਾਲ ਕਿਰਪਾ ਕਰਦੇ, ਇਸ ਗ੍ਰਹਿ ਨੂੰ ਪਵਿੱਤਰ ਕਰਦੇ, ਇੱਥੇ ਰਹਿੰਦੇ ਔਰ ਭਜਨ ਬੰਦਗੀ ਕਰਦੇ, ਔਰ ਉਹਨਾਂ ਨੇ ਅਨੇਕਾਂ ਨਗਰਾਂ ਦੇ ਵਿੱਚ ਐਸੀ ਕਿਰਪਾ ਕੀਤੀ, ਐਸੀ ਬਖਸ਼ਿਸ਼ ਕੀਤੀ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦੇ ਨਾਲ, ਕਿ ਅਨੇਕਾਂ ਉਜੜੇ ਹੋਏ ਜਿਹੜੇ ਘਰ ਸੀ ਉਹ ਵਸਾਏ, ਸੈਂਕੜਿਆਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਪੁੱਤਰ ਦਿੱਤੇ ਉਹਨਾਂ ਨੇ, ਔਰ ਐਸੇ ਐਸੇ ਵਚਨ, ਐਸੇ ਐਸੇ ਵਰਦਾਨ ਦਿੱਤੇ ਕਿ ਜਿਹੜੇ ਕਹਿਣ ਕਥਨ ਤੋਂ ਬਾਹਰ। ਮੇਰੇ ਪਿਤਾ ਜੀ ਸੰਤ ਦਰਸ਼ਨ ਸਿੰਘ ਜੀ, ਜਿਨ੍ਹਾਂ ਨੇ ਬਚਪਨ ਦੇ ਵਿੱਚ ਪੰਜ ਗ੍ਰੰਥੀ ਦਾ ਜਿਹੜਾ ਪਾਠ ਸੀ ਉਹ ਸਵਾਮੀ ਤਖ਼ਤ ਸਿੰਘ ਜੀ ਦੇ ਕੋਲੋਂ ਸੰਥਿਆ ਲੈ ਕੇ ਕੀਤਾ, 7 ਕੁ ਸਾਲ ਦੀ ਉਮਰ। ਉਹ ਸੁਣਾਉਂਦੇ ਹੁੰਦੇ ਕਿ ਜਦੋਂ, ਕਿਉਂਕਿ ਉਦੋਂ ਸਤਸੰਗ ਸਮਾਂ ਐਸਾ ਸੀ, ਸੋਸ਼ਲ ਬਾਈਕਾਟ ਸੀ ਸਾਡਾ ਬ੍ਰਿਟਿਸ਼ ਗੌਰਮੈਂਟ ਦੇ ਨਾਲ, ਔਰ ਉਸ ਟਾਈਮ ਦੇ ਉੱਤੇ ਜਿਹੜੇ ਸੂਬੇ ਸਾਹਿਬਾਨ ਹੁੰਦੇ ਸਨ ਉਹਨਾਂ ਦੇ ਘਰਾਂ ਦੇ ਵਿੱਚ ਸਾਡੇ ਪ੍ਰਾਈਵੇਟ ਸਕੂਲ ਚੱਲਦੇ ਸਨ, ਔਰ ਨੇੜੇ ਦੀਆਂ ਸੰਗਤਾਂ, ਪੰਜ ਪੰਜ ਸੱਤ ਸੱਤ ਪਿੰਡਾਂ ਦੇ ਬੱਚੇ ਜਿਹੜੇ ਹੁੰਦੇ ਸੀ ਉਹ ਉਸ ਸਕੂਲ ਦੇ ਵਿੱਚ ਆ ਕੇ ਅਤੇ ਸਿੱਖਿਆ ਗ੍ਰਹਿਣ ਕਰਦੇ ਸਨ, ਔਰ ਉਹ ਸਾਡੇ ਨਗਰ ਵੀ ਉਸ ਘਰ ਦੇ ਵਿੱਚ ਵੀ ਤਕਰੀਬਨ 80-90 ਬੱਚੇ ਜੇ, ਜਿਨ੍ਹਾਂ ਦਾ ਰਹਿਣ ਸਹਿਣ ਦਾ ਪ੍ਰਬੰਧ, ਲੰਗਰ ਪਾਣੀ ਦਾ ਪ੍ਰਬੰਧ ਵੀ ਉੱਥੇ ਹੁੰਦਾ ਸੀ, ਜਿਹੜੇ ਦੂਰ ਦੇ ਹੁੰਦੇ ਸਨ, ਜਿਹੜੇ ਨੇੜੇ ਵਾਲੇ ਹੁੰਦੇ ਸੀ ਰੋਜ਼ਾਨਾ ਆ ਜਾਂਦੇ ਸੀ ਅਤੇ ਚਲੇ ਜਾਂਦੇ ਸੀ, ਪ੍ਰਾਈਵੇਟ ਤੌਰ 'ਤੇ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ, ਔਰ ਉਹਨਾਂ ਸਿੱਖਿਆ ਦੇ ਵਿੱਚ ਸਵਾਮੀ ਤਖ਼ਤ ਸਿੰਘ ਜੀ ਗੁਰਬਾਣੀ ਦਾ ਪਾਠ ਪੜ੍ਹਾਉਂਦੇ ਸੀ। ਕਹਿੰਦੇ ਕਿ ਪੰਜ ਗ੍ਰੰਥੀ ਦਾ ਪਾਠ ਮੈਂ ਉਹਨਾਂ ਦੇ ਕੋਲੋਂ ਸੰਥਿਆ ਲੈ ਕੇ ਪੜ੍ਹਿਆ, ਔਰ ਜਦੋਂ ਮੌਜ ਵਿੱਚ ਆਉਂਦੇ ਸੀ ਅਤੇ ਫਿਰ ਉਹ ਆਪਣੀ ਹੱਡ ਬੀਤੀ, ਜੋ ਜਿਸ ਤਰ੍ਹਾਂ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਵਾਸਤੇ ਗਏ, ਜੋ ਜਿਸ ਜਿਸ ਤਰੀਕੇ ਦੇ ਨਾਲ ਉਹ ਘਟਨਾਵਾਂ ਵਾਪਰੀਆਂ, ਜੋ ਅਵਸਥਾ ਹੋਈ, ਜੋ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ, ਉਹਨਾਂ ਨੇ ਫਿਰ ਸੁਣਾਉਣੀ ਆਪਣੇ ਉਸ ਰੰਗ ਵਿੱਚ ਆ ਕੇ, ਉਸ ਮਸਤੀ ਵਿੱਚ ਆ ਕੇ। ਕਹਿੰਦੇ ਜਦੋਂ ਮੈਂ ਪਹਿਲੀ ਦਫ਼ਾ ਗਿਆ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਔਰ ਬਹੁਤ ਸੁੰਦਰ ਸਨ, ਸਤਿਗੁਰੂ ਜੀ ਦੇ ਭਾਸ਼ਣ ਦੇ ਵਿੱਚ ਵੀ ਆਉਂਦਾ, ਵਿਖਿਆਨ ਪਵਿੱਤਰ ਦੇ ਵਿੱਚ ਵੀ, ਕਿ ਬਹੁਤ ਸੁੰਦਰ ਸਨ, ਸਾਡੇ ਕੋਲ ਤਸਵੀਰ ਹੈ ਉਹਨਾਂ ਮਹਾਂਪੁਰਸ਼ਾਂ ਦੀ, ਬਹੁਤ ਹੀ ਸੁੰਦਰ ਸਰੀਰ ਹੈ। ਤਾਂ ਜਿਸ ਵੇਲੇ ਦਰਸ਼ਨ ਕਰਕੇ ਵਾਪਸ ਆਏ, ਪਕੜੇ ਗਏ, ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਤਾਂ ਉਹਨਾਂ ਆਪ ਦੱਸਣਾ, ਕਹਿੰਦੇ ਵੀ ਜਿਸ ਵੇਲੇ ਮੈਨੂੰ ਹੱਥ ਘੜੀਆਂ ਦੇ ਬੇੜੀਆਂ ਦੇ ਵਿੱਚ ਜਕੜ ਦਿੱਤਾ ਅਤੇ ਕਾਰਾਗਾਹ ਕੈਦ ਦੇ ਵਿੱਚ ਮੈਨੂੰ ਬੰਦ ਕਰ ਦਿੱਤਾ, ਅਤੇ ਮੇਰੇ ਮਨ ਦੇ ਵਿੱਚ ਬੈਠੇ ਹੋਏ ਰਾਤ ਤਕਰੀਬਨ 2 ਵਜੇ ਦਾ ਟਾਈਮ, ਮੇਰੇ ਮਨ ਵਿੱਚ ਇੱਕ ਰੋਸ ਪੈਦਾ ਹੋਇਆ, ਅਤੇ ਸਤਸੰਗਤ ਰੋਸ, ਸਿੱਖ ਦਾ ਵੀ ਇਹ ਪਾਵਨ ਪਵਿੱਤਰ ਰੋਸ ਹੀ ਹੋਇਆ ਕਰਦਾ ਜਿਹੜਾ ਸਿੱਖ ਆਪਣੇ ਸਤਿਗੁਰੂ ਦੇ ਨਾਲ ਸਾਂਝਾ ਕਰ ਲੈਂਦਾ। ਉੱਥੇ ਫਾਸਲਾ ਨਹੀਂ ਹੋਇਆ ਕਰਦਾ, ਉੱਥੇ ਟਾਈਮ ਨਹੀਂ ਹੋਇਆ ਕਰਦਾ, ਉੱਥੇ ਦੂਰੀ ਨਹੀਂ ਹੋਇਆ ਕਰਦੀ। ਬੇਸ਼ੱਕ ਉਹ ਸੰਸਾਰ ਦੇ ਦੂਸਰੇ ਕੋਨੇ ਵਿੱਚ ਉਹ ਅਕਾਲ ਪੁਰਖ ਸਤਿਗੁਰੂ ਹੋਵੇ ਤੇ ਸਿੱਖ ਕਿਤੇ ਵੀ ਬੈਠਾ ਹੋਵੇ, ਕਿਉਂਕਿ ਇਹ ਸੁਰਤ ਦੀਆਂ ਉਡਾਰੀਆਂ ਕਹਿੰਦੇ ਨੇ ਜਦੋਂ ਮੇਰੇ ਮਨ ਦੇ ਵਿੱਚ ਆਪ ਉਹ ਸੁਣਾਇਆ ਕਰਦੇ, ਜਦੋਂ ਮੇਰੇ ਮਨ ਦੇ ਵਿੱਚ ਇਹ ਗਿਲਾ ਹੋਇਆ ਕਿ ਐ ਅਕਾਲ ਪੁਰਖ ਸਤਿਗੁਰੂ ਜੇਕਰ ਤੇਰੇ ਦਰਸ਼ਨ ਕਰਨ ਗਿਆ ਇਸ ਤਰ੍ਹਾਂ ਬੇੜੀਆਂ ਔਰ ਹੱਥ ਘੜੀਆਂ ਵਿੱਚ ਹੀ ਜਕੜਿਆ ਜਾਣਾ ਇਸ ਸੰਸਾਰ ਵਿੱਚ ਤੇ ਗਾਂਹ ਸਾਡੇ ਨਾਲ ਕੀ ਹਾਲ ਹੋਏਗਾ। ਕਹਿੰਦੇ ਨੇ ਮੇਰੇ ਮਨ ਦੇ ਵਿੱਚ ਇਹ ਗੱਲ ਆਉਣ ਦੀ ਡੇਰ ਸੀ ਤੇ ਸਭ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ। ਸਤ ਸੰਗਤ, ਉਹ ਪਰਮ ਪੁਰਖ ਪਰਮੇਸ਼ਵਰ, ਉਹ ਅਕਾਲ ਪੁਰਖ ਸਤਿਗੁਰੂ ਸਾਮਰ ਤੱਕ ਸਾਹਮਣੇ ਆ ਕੇ ਕਹਿੰਦੇ ਨੇ ਤਖਸਿਆ ਤੇਰੇ ਮਨ ਦੇ ਵਿੱਚ ਇਹ ਗੱਲ ਆਈ ਕਿ ਮੈਨੂੰ ਦਰਸ਼ਨ ਕਰਨ ਗਏ ਨੂੰ ਇਹ ਹੱਥ ਘੜੀਆਂ ਤੇ ਬੇੜੀਆਂ ਲੱਗ ਗਈਆਂ ਤੇ ਫੇਰ ਪਤਾ ਨੀ ਅੱਗੇ ਕੀ ਹੱਲ ਹੋਏਗਾ, ਜਾ ਇਸ ਸ਼ਬਦ ਦਾ ਪਾਠ ਕਰ। ਕਿਰਪਾ ਬਖਸ਼ਿਸ਼ ਕਰਨੀ ਸੀ ਉਹ ਤੇ ਇੱਕ ਬਹਾਨਾ ਹੀ ਸੀ, ਇਸ ਸ਼ਬਦ ਦਾ ਪਾਠ ਕਰ ਲਿਆ ਕਰ, ਬੇੜੀਆਂ ਔਰ ਹੱਥ ਘੜੀਆਂ ਲਾ ਲਿਆ ਕਰ, ਜੰਦਰੇ ਖੁੱਲ ਜਾਇਆ ਕਰਨਗੇ, ਜਿੱਥੇ ਮਰਜ਼ੀ ਚਲੇ ਜਾਇਆ ਕਰ ਆਜ਼ਾਦ, ਪਰ ਫਿਰ ਵਾਪਸ ਆ ਜਾਇਆ ਕਰ। ਕਹਿੰਦੇ ਨੇ ਬਹੁਤ ਟਾਈਮ ਤਕਰੀਬਨ 6 ਮਹੀਨੇ ਇਸ ਅਵਸਥਾ ਵਿੱਚ ਲੰਘੇ ਤੇ ਫਿਰ ਇੱਕ ਦਿਨ ਦਰਸ਼ਨ ਦੇ ਕੇ ਉਹ ਪਰਮ ਪੁਰਖ ਪਰਮੇਸ਼ਵਰ, ਉਹ ਅਕਾਲ ਪੁਰਖ ਸਤਿਗੁਰੂ ਕਹਿੰਦੇ ਨੇ ਤਖਸਿਆ ਹੁਣ ਬਸ ਵੀ ਕਰ, ਹੁਣ ਸਾਰਾ ਕੁਛ ਤੇਰੇ ਵਾਸਤੇ ਤਾਂ ਨਹੀਂ, ਰਜਾਓ ਸਾ ਅਕਾਲ ਪੁਰਖ ਦੀ ਹੋਰ ਵਾਸਤੇ ਵੀ ਕੁਛ ਰਹਿਣ ਦੇ। ਤੇ ਫਿਰ ਕਹਿੰਦੇ ਨੇ ਉਸ ਤੋਂ ਬਾਅਦ ਫਿਰ ਉੱਥੇ ਦੀ ਸਜ਼ਾ ਪੂਰੀ ਕੀਤੀ, ਫਿਰ ਬਾਅਦ ਵਿੱਚ ਜਾ ਕੇ ਪੱਥਰ ਕੁੱਟੇ, ਬੜਾ ਸਾਲ ਤੋਂ ਜ਼ਿਆਦਾ ਕਾਰਾਗਾਰ ਕੈਦ ਦੇ ਵਿੱਚ ਰਹੇ। ਔਰ ਉਸ ਟਾਈਮ ਦੇ ਉੱਤੇ ਜਦੋਂ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਔਰ ਬਖਸ਼ਿਸ਼ ਕੀਤੀ, ਜਦੋਂ ਸਿਮਰਨ ਦਿੱਤਾ ਤਾਂ ਉਦੋਂ ਵਾਅਦਾ ਕੀਤਾ ਉਹਨਾਂ ਸਵਾਮੀ ਤਖਤ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ। ਕਹਿੰਦੇ ਗਰੀਬ ਨਵਾਜ, ਤੁਸੀਂ ਮੇਰੇ ਤੇ ਇੰਨੀ ਬਖਸ਼ਿਸ਼ ਕੀਤੀ, ਇੰਨੀ ਕਿਰਪਾ ਕੀਤੀ, ਤੇ ਜਲਵਾ ਇਕਦਮ ਬੜਾ ਤੇਜ਼ੀ ਦੇ ਨਾਲ ਪ੍ਰਾਪਤੀ ਹੋਈ, ਕਿਉਂਕਿ ਪ੍ਰੇਮੀ ਜਨੋ ਮਹਾਤਮਾ ਸੁਕਰਾਤ ਕਹਿੰਦੇ ਨੇ ਕਿ ਵਿਦਿਆ ਔਰ ਬੰਦਗੀ ਇਹ ਇੱਕ ਜਨਮ ਦਾ ਜੋੜ ਨਹੀਂ ਹੁੰਦਾ, ਕਈ ਕਈ ਜਨਮਾਂ ਦਾ ਇਹ ਜਿਹੜਾ ਤਨ ਹੈ ਇਕੱਠਾ ਹੋ ਕੇ ਤੇ ਇੱਕ ਜਨਮ ਦੇ ਵਿੱਚ ਉਹ ਫਲੀਪੂਤ ਹੋਇਆ ਕਰਦਾ, ਵਿਦਿਆ ਵੀ ਔਰ ਬੰਦਗੀ ਵੀ। ਮੈਂ ਉਸ ਦਿਨ ਅਰਜ਼ ਕੀਤੀ ਸੀ ਕਿ ਕਿਸ ਤਰ੍ਹਾਂ ਸੰਤ ਗੋਪਾਲ ਸਿੰਘ ਜੀ ਲਾਲੇਪੁਰੀਆਂ ਨੂੰ ਜਦੋਂ ਮਨ ਦੇ ਵਿੱਚ ਇਹ ਗੱਲ ਆਈ ਕਿ ਮੈਨੂੰ ਬੜੀ ਜਲਦੀ ਪ੍ਰਾਪਤੀ ਹੋ ਗਈ, ਉਹ ਅਕਾਲ ਪੁਰਖ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸੇ ਟਾਈਮ ਆ ਕੇ ਸਿਰ ਦੇ ਉੱਤੇ ਹੱਥ ਰੱਖ ਕੇ ਆਖਿਆ, ਉਹ ਗੋਪਾਲ ਸਿੰਘ ਤੇਰੇ ਮਨ ਦੇ ਵਿੱਚ ਇਹ ਗੱਲ ਆਈ, ਵੇਖ ਪਿੱਛੇ ਝਾਤੀ ਮਾਰ ਕੇ ਤੇ 100 ਜਨਮ ਤੋਂ ਵੱਧ ਵਿਖਾ ਦਿੱਤਾ ਸੰਤਾਂ ਗੋਪਾਲ ਸਿੰਘ ਹੋਣਾ ਨੂੰ, ਕਿਸ ਕਿਸ ਤਰ੍ਹਾਂ ਉਹ ਤਪੱਸਿਆ ਕਰਦੇ ਵਿਖਾਏ ਗਏ। ਸੋ ਕਹਿੰਦੇ ਨੇ ਮੈਂ ਅਰਜ਼ ਕੀਤੀ ਕਿ ਗਰੀਬ ਨਵਾਜ, ਤੁਹਾਡਾ ਹੁਕਮ ਹੈ ਕਿ ਇਸ ਨੂੰ ਸਵਾਸ ਸਵਾਸ ਸਿਮਰਨ ਕਰਨਾ, ਇਹ ਵਿਸਰੇ ਨਾ ਜਿੰਨੀਆਂ ਦੇਰ ਇਸ ਸਰੀਰ ਦੇ ਵਿੱਚ ਜਾਨ ਹੈ, ਤੇ ਤੁਸੀਂ ਇਹ ਕਿਰਪਾ ਕਰਿਓ ਇਹ ਵਿਸਰੇ ਨਾ, ਜੇਕਰ ਮੈਂ ਸੌ ਗਿਆ ਤੇ ਫਿਰ ਵਿਸਰ ਜਾਏਗਾ, ਤੇ ਤੁਸੀਂ ਕਿਰਪਾ ਕਰੋ ਤੇ ਮੈਨੂੰ ਹੁਣ ਨੀਂਦ ਨਾ ਆਵੇ। ਆਪ ਬਚਨ ਸੁਣਾਇਆ ਕਰਦੇ ਸੀ ਸੰਤ, ਤੇ ਫਿਰ ਬਚਨ ਕਰਨਾ ਕਿ ਮੁੰਡਿਓ 45 ਸਾਲ ਹੋ ਗਏ ਨੇ ਮੈਨੂੰ ਨੀਂਦ ਨਹੀਂ ਆਈ ਉਸ ਅਕਾਲ ਪੁਰਖ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦੇ ਨਾਲ। ਸਤਸੰਗੀ ਜਨੋ ਕਹਿ ਦੇਣਾ ਬਹੁਤ ਸੌਖਾ, ਪਰ ਕੋਈ ਸਤਿਗੁਰੂ ਹੋਵੇ, ਅਕਾਲ ਪੁਰਖ ਦਾ ਸਰੂਪ ਹੋਵੇ, ਪਰਮ ਪੁਰਖ ਪਰਮੇਸ਼ਵਰ ਨਿਰੰਕਾਰ ਤੋਂ ਸਾਕਾਰ ਰੂਪ ਦੇ ਵਿੱਚ ਹੋਵੇ ਅਕਾਲ ਪੁਰਖ ਸਤਿਗੁਰੂ, ਤੇ ਫਿਰ ਐਸੀਆਂ ਵੱਡੀਆਂ ਨਿਹਮਤਾਂ ਸਿੱਖਾਂ ਨੂੰ ਬਖਸ਼ਿਸ਼ ਕਰੇ, ਤੇ ਸਿੱਖ ਅੱਗੋਂ ਉਸ ਲੈਵਲ ਦੇ ਹੋਣ ਜਿਹੜਾ ਜਿਨ੍ਹਾਂ ਨੂੰ ਉਹ ਬਣਾ ਦੇਵੇ, ਬਖਸ਼ਿਸ਼ ਉਸ ਦੀ ਹੈ। ਆਪਣਾ ਇਸ ਦਮ ਮਰਨ ਮੈਦਾਨ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੈ। ਕਹਿੰਦੇ ਨੇ ਚੰਗਾ ਫਿਰ ਤਖਸਿਆ, ਫਿਰ ਠੀਕ ਹੈ ਇਸੇ ਤਰ੍ਹਾਂ ਹੀ ਹੋਏਗਾ। ਤੇ ਫਿਰ ਕਹਿੰਦੇ ਮੈਂ ਅਰਜ਼ ਕੀਤੀ ਗਰੀਬ ਨਵਾਜ, ਇੱਕ ਹੋਰ ਵੀ ਕਿਰਪਾ ਕਰੋ, ਬਖਸ਼ਿਸ਼ ਕਰੋ, ਤੁਹਾਡੀ ਕਿਰਪਾ ਦੇ ਨਾਲ ਮੈਨੂੰ ਪਤਾ ਤੇ ਲੱਗ ਜਾਣਾ ਕੁਛ ਟਾਈਮ ਪਹਿਲਾਂ ਜਦੋਂ ਮੈਂ ਚੜ੍ਹਾਈ ਕਰਨੀ, ਪਰ ਮ੍ਰਿਤਕ ਸਰੀਰ ਦਾ ਤਾਂ ਹਰ ਇੱਕ ਹੀ ਇਸ਼ਨਾਨ ਕਰਾਉਂਦਾ, ਤੁਸੀਂ ਜਦੋਂ ਮੈਂ ਜਿਉਂਦਾ ਹੋਵਾਂਗਾ ਜਿਉਂਦੇ ਜਿਉਂਦੇ ਦਾ ਥੋੜੀ ਦੇਰ ਪਹਿਲਾਂ ਮੇਰਾ ਇਸ਼ਨਾਨ ਕਰਾ ਜਾਇਓ, ਭਾਵੇਂ ਤੁਸੀਂ ਸੰਸਾਰ ਵਿੱਚ ਕਿਤੇ ਵੀ ਹੋਵੋ। ਕਹਿੰਦੇ ਨੇ ਚੰਗਾ ਤਖਸਿਆ ਤੇਰੇ ਨਾਲ, ਇਹ ਵੀ ਵਾਅਦਾ ਕੀਤਾ। ਸੋ ਸਤ ਸੰਗਤ, ਇਹ ਵਾਅਦਾ ਵੀ ਉਹ ਸਾਡੇ ਨਗਰ ਉਸ ਗ੍ਰਹਿ ਦੇ ਵਿੱਚ ਹੀ ਪੂਰਾ ਹੋਇਆ। ਮੇਰੇ ਬਾਬਾ ਜੀ ਦੇ ਭਰਾ ਸਨ, ਮੇਰੇ ਬਾਬਾ ਜੀ ਸੂਬਾ ਹਰਨਾਮ ਸਿੰਘ ਜੀ, ਔਰ ਉਹਨਾਂ ਦੇ ਭਰਾ ਸਨ ਬਾਬਾ ਸੰਤਾ ਸਿੰਘ ਜੀ, ਜਿਨ੍ਹਾਂ ਦੀ ਇਹ ਸੇਵਾ ਦੀ ਡਿਊਟੀ ਹੁੰਦੀ ਸੀ ਕਿ ਸੰਤਾਂ ਦਾ ਇਸ਼ਨਾਨ ਕਰਾਉਣਾ। 12 ਕੁ ਵਜੇ ਸੰਤ ਰੋਜ਼ ਉੱਠ ਖੜ ਬੈਠਦੇ, ਜਿਸ ਤਰ੍ਹਾਂ ਤੁਸੀਂ ਕਿਰਪਾ ਕਰਦੇ ਹੋ ਇੱਥੇ ਆ ਕੇ, ਕਈ ਵਾਰ ਤੁਹਾਡੇ ਦਰਸ਼ਨ ਕਰੀਦੇ ਨੇ, ਉਹ 12:30 ਵਜੇ ਵੀ ਕਈ ਪ੍ਰੇਮੀ ਆ ਕੇ ਬਾਹਰ ਇੱਥੇ ਬੈਠੇ ਹੁੰਦੇ ਨੇ ਇਸ਼ਨਾਨ ਪਾਣੀ ਕਰਕੇ ਆਪਣੀ ਸਾਰੀ ਕਿਰਿਆ ਸੋਧ ਕੇ। ਇਹ ਉਸ ਅਕਾਲ ਪੁਰਖ ਸਤਿਗੁਰੂ ਦੇ ਸਮੇਂ ਦੇ ਮਾਲਕ ਦੀ ਬਖਸ਼ਿਸ਼ ਹੈ, ਨਹੀਂ ਤੇ ਸਾਧ ਸੰਗਤ ਕਿੱਥੇ ਸੰਸਾਰਕ ਸੁੱਖਾਂ ਨੂੰ ਤਿਆਗਿਆ ਜਾਂਦਾ। ਕਹਿੰਦੇ ਨੇ ਚੰਗਾ ਫਿਰ ਤਖਸਿਆ ਇਹ ਵੀ ਤੇਰੀ ਗੱਲ ਪੂਰੀ ਕਰਦੇ ਹਾਂ। ਤਾਂ ਰੋਜ਼ਾਨਾ ਇਸ਼ਨਾਨ ਕਰਾਉਂਦੇ ਉਹ ਬਾਬਾ ਜੀ, ਜੇਕਰ ਸਿਆਲ ਹੁੰਦਾ ਥੋੜ੍ਹਾ ਜਲ ਕੋਸਾ ਕਰਕੇ ਕਰਾਉਂਦੇ, ਜੇਕਰ ਗਰਮੀ ਦਾ ਮੌਸਮ ਹੁੰਦਾ ਤੇ ਉਹ ਸਿੱਧਾ ਖੂਹ ਦੇ ਵਿੱਚੋਂ ਇਸ ਤਰ੍ਹਾਂ ਲੱਜ ਖਿੱਚ ਕੇ ਤੇ ਪੌਣੀ ਨਹੀਂ ਸੀ ਹੁੰਦੀ ਉਹਦੇ ਉੱਤੇ, ਸਿੱਧਾ ਇਸ਼ਨਾਨ ਕਰਾਉਂਦੇ। ਤਾਂ ਜਿਸ ਦਿਨ ਕਿਰਪਾ ਕਰਨੀ ਸੀ, ਪਤਾ ਲੱਗ ਗਿਆ ਕਿ ਮੈਂ 20 ਦਿਨ ਬਾਅਦ ਚੜ੍ਹਾਈ ਕਰ ਜਾਣੀ ਹੈ, ਤੇ ਉਹ ਅਕਾਲ ਪੁਰਖ ਸਤਿਗੁਰੂ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਜਦੋਂ ਆਪਣਾ ਸਾਰੀ ਕਿਰਿਆ ਸੋਧ ਕੇ ਉਹ ਖੂਹ ਤੇ ਇਸ਼ਨਾਨ ਕਰਨ ਵਾਸਤੇ ਆਏ ਤੇ ਲੋਈ ਦੀ ਬੁੱਕਲ ਮਾਰੀ ਹੋਈ, ਸਿਰਫ ਨੇਤਰ ਹੀ ਨੰਗੇ ਸਨ, ਤੇ ਕਹਿੰਦੇ ਨੇ ਪਾਣੀ ਗੜਵੇ ਕੱਢੇ, ਇਸ਼ਨਾਨ ਕਰਾਇਆ ਸਵਾਮੀ ਜੀ ਦਾ, ਤੇ ਜਦੋਂ ਚਾਰ ਕੁ ਗੜਵੇ ਪੈ ਗਏ ਤੇ ਸਵਾਮੀ ਜੀ ਨੇ ਦੱਸਣ ਕਿ ਮੇਰੇ ਮਨ ਵਿੱਚ ਆਇਆ ਕਿ ਸੰਤਾ ਸਿੰਘ ਕੋਲ ਤਾਂ ਐਸੀ ਲੋਈ ਨਹੀਂ ਸੀ ਹੈਗੀ, ਇਹ ਲੋਈ ਉਸਨੇ ਕਦੋਂ ਲੈ ਲਈ, ਕਿਉਂਕਿ ਉਹ ਸਮਾਂ ਹੀ ਐਸਾ ਸੀ, ਗਰੀਬੀ ਦਾ ਸਮਾਂ ਹੋਇਆ ਕਰਦਾ ਸੀ। ਕਹਿੰਦੇ ਨੇ ਜਦੋਂ ਮੈਂ ਉਹ ਲੋਈ ਦਾ ਰੰਗ ਵੇਖਿਆ ਤੇ ਜਦੋਂ ਮੈਂ ਤਾਂ ਧਿਆਨ ਮਾਰਿਆ, ਇਸ਼ਨਾਨ ਕਰਵਾ ਦਿੱਤਾ, ਚਾਰ ਗੜਵੇ ਪੈ ਗਏ, ਇਸ਼ਨਾਨ ਪੂਰਾ ਹੋ ਗਿਆ, ਤੇ ਜਦੋਂ ਮੈਂ ਤਾਂ ਵੇਖਿਆ ਤੇ ਉਹ ਅਕਾਲ ਪੁਰਖ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ, ਤੇ ਕਹਿੰਦੇ ਨੇ ਫਿਰ ਮੈਂ ਹੱਥ ਜੋੜ ਕੇ ਤੇ ਉਹ ਆਕਲ ਵਿਕਲ ਪਈ ਗੁਰ ਦੇਖੇ ਹੋ ਲੋਟ ਪੋਟ ਹੋਏ ਪਈ ਆ, ਜਦੋਂ ਉਹ ਅਵਸਥਾ ਹੋਈ ਤੇ ਮੈਂ ਚਰਨਾਂ ਤੇ ਨਮਸਕਾਰ ਕੀਤੀ ਕਿ ਗਰੀਬ ਨੂੰ ਅੱਜ ਹੀ ਬੜੀ ਕਿਰਪਾ ਕੀਤੀ, ਬੜੀ ਬਖਸ਼ਿਸ਼ ਕੀਤੀ ਤੁਹਾਡੀ ਕਿਰਪਾ ਦੇ ਨਾਲ, ਮੈਨੂੰ ਹੁਣ ਪਤਾ ਤੇ ਲੱਗ ਗਿਆ ਕਿ ਮੈਂ ਅੱਜ ਤੋਂ 20ਵੇਂ ਦਿਨ ਨੂੰ ਚੜ੍ਹਾਈ ਕਰ ਜਾਣੀ ਹੈ, ਪਰ ਤੁਸੀਂ ਕਹਿੰਦੇ ਨੇ ਤੇਰੇ ਨਾਲ ਇਕਰਾਰ ਕੀਤਾ ਸੀ ਤੇ ਮੈਂ ਆਪਣਾ ਇਕਰਾਰ ਪੂਰਾ ਕਰ ਲਿਆ, ਤੇ ਕਹਿੰਦੇ ਨੇ ਜਿਸ ਵੇਲੇ ਮੈਂ ਨਮਸਕਾਰ ਕਰਕੇ ਚਰਨਾਂ ਤੇ ਚੰਗੀ ਤਰ੍ਹਾਂ ਮੱਥਾ ਰਗੜ ਕੇ ਤੇ ਮੈਂ ਤਾਂ ਹੋਇਆ ਤੇ ਫਿਰ ਉੱਥੇ ਕੁਛ ਵੀ ਨਾ, ਐਸੀ ਮਾਇਆ ਪਾ ਦਿੱਤੀ ਉਹਨਾਂ ਬਾਬਾ ਜੀ ਨੂੰ, ਨਹੀਂ ਜਾਗ ਹੀ ਨਾ ਆਈ, ਤੇ ਦਿਨੇ ਫਿਰ ਉਹਨਾਂ ਨੇ ਆਪਣੀ ਜੋ ਉਹ ਵੈਰਾਗੀ ਦਸ਼ਾ ਸੀ, ਕਿਉਂਕਿ ਉਹ ਮਿਲਵੇ ਕੀ ਮਹਿਮਾ ਵਰਨਨ ਸਾਕੋ ਨਾਨਕ ਪਰੈ ਪਰੀਲਾ, ਤੇ ਫਿਰ ਜੇ ਉਹ ਮਿਲਣ ਦੀ ਇਹ ਅਵਸਥਾ ਹੈ ਤੇ ਫਿਰ ਉਹ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓ ਤੇ ਬਾਝ ਪਿਆਰੇ ਆਪਣੇ ਬਿਰਹੀ ਨਾ ਤੀਰੋਧ। ਉਹ ਜਿੱਥੇ ਅੰਦਰ ਬਿਰਹ ਹੈ, ਜਿੱਥੇ ਅੰਦਰ ਕਸਕ ਹੈ, ਜਿੱਥੇ ਅੰਦਰ ਤੜਫ ਐਸੀ ਹੈ ਕਿ ਬਗੈਰ ਦਰਸ਼ਨ ਤੋਂ ਨਹੀਂ ਰਹਿ ਸਕਦਾ ਸਿੱਖ, ਉਹ ਫਿਰ ਜੇ ਉਹ ਦਰਸ਼ਨ ਗੁਆਚ ਜਾਵੇ, ਅੱਖਾਂ ਤੋਂ ਓਹਲੇ ਹੋ ਜਾਵੇ ਉਹ ਦਰਸ਼ਨ, ਤਾਂ ਫਿਰ ਉਸ ਬਿਰਥਾ ਨੂੰ, ਉਸ ਤੜਫ ਨੂੰ, ਉਸ ਕਸਕ ਨੂੰ ਉਹ ਹੀ ਜਾਣ ਸਕਦਾ ਜਿਸ ਦੇ ਨਾਲ ਇਹ ਵਰਤੀ ਹੋਵੇ। ਸੋ ਸਾਧ ਸੰਗਤ, ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਮੈਂ ਇੱਕ ਛੋਟੀ ਜਿਹੀ ਸਾਖੀ ਤੁਹਾਡੇ ਨਾਲ ਸਾਂਝੀ ਕਰਕੇ ਤੇ ਖਿਮਾ ਦਾ ਜਾਚ ਖੋਵਾਂਗਾ। ਸਭ ਇੱਕ ਵਾਰੀ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਾਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਉਹਨਾਂ ਦੀ ਰਜ਼ਾ, ਉਹਨਾਂ ਦੀ ਮੋਨ ਅਵਸਥਾ, ਤੁਸਾਂ ਸਾਰਿਆਂ ਨੇ, ਆਪਾਂ ਸਾਰਿਆਂ ਨੇ ਰੱਜ ਰੱਜ ਕੇ ਉਹ ਦਰਸ਼ਨ ਕੀਤੇ, ਪਹਿਲਾਂ ਉਸ ਖੇੜਿਆਂ ਦੇ ਵੀ ਕੀਤੇ, ਉਸ ਹਾਸਿਆਂ ਦੇ ਵੀ ਕੀਤੇ, ਔਰ ਫਿਰ ਉਸ ਮੋਨ ਬ੍ਰਿਤੀ ਦੇ ਵੀ ਕੀਤੇ, ਜਿਸ ਤਰੀਕੇ ਦੇ ਨਾਲ ਆ ਕੇ, ਜਿਸ ਤਰ੍ਹਾਂ, ਜਿਸ ਅਵਸਥਾ ਦੇ ਵਿੱਚ ਉਹ ਰਜਾ ਉਸ ਅਕਾਲ ਪੁਰਖ ਦੀ, ਜਿਸ ਤਰ੍ਹਾਂ ਦਰਸ਼ਨ ਦਿੰਦੇ ਹੁੰਦੇ ਦੀਵਾਨ ਵਿੱਚ, ਤੇ ਤੁਸੀਂ ਸਭ ਜਾਣਦੇ ਹੋ। ਮੈਂ ਸਿਰਫ ਤੁਹਾਡੇ ਨਾਲ ਇਹ ਬੇਨਤੀ ਸਾਂਝੀ ਕਰਨ ਲੱਗਾ ਕਿ ਜਦੋਂ ਕੋਈ ਮੁਰਾਤਬਾ ਹਾਸਲ ਹੁੰਦਾ ਤੇ ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਕਿਤੇ ਅੰਦਰ ਹੰਕਾਰ ਨਾ ਆ ਜਾਵੇ, ਸੇਵਾ ਕਰਦਿਆਂ ਵੀ ਨਾ ਆ ਜਾਵੇ, ਹੁਕਮ ਮੰਨਦਿਆਂ ਵੀ ਨਾ ਆ ਜਾਵੇ, ਤੇ ਜੇਕਰ ਹੰਕਾਰ ਆ ਗਿਆ ਤੇ ਪਾਰੇ ਸਾਰੀ ਜ਼ਿੰਦਗੀ ਸੇਵਾ ਕੀਤੀ ਆ, ਸਾਧ ਸੰਗਤ ਖਿਮਾ ਕਰਨਾ ਸਾਰੀ ਨਿਰਾਰਥਕ ਹੋ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹ ਸਾਡੀ ਹੋਸ਼ ਟਿਕਾਣੇ ਰਹੇ, ਰੱਖਣੀ ਉਸ ਨੇ ਹੈ ਤੇ ਝੋਲੀ ਅਸੀਂ ਫੈਲਾ ਕੇ ਰੱਖਣੀ ਆ ਕਿ ਉਸ ਝੋਲੀ ਦੇ ਵਿੱਚ ਉਹ ਪਦਾਰਥ ਪਿਆ ਰਹੇ, ਸਾਡੇ ਹਿਰਦੇ ਰੂਪ ਝੋਲੀ ਦੇ ਵਿੱਚ ਉਹ ਪਦਾਰਥ ਪਿਆ ਰਹੇ। ਸੰਤ ਦਿੱਲੀ ਵਾਲੇ, ਤੁਸੀਂ ਸਭ ਜਾਣਦੇ ਹੋ ਕਿਸ ਤਰ੍ਹਾਂ ਸੰਗਤਾਂ ਨੂੰ ਨਾਮ ਦਿੰਦੇ ਸਨ, ਕਿਸ ਤਰ੍ਹਾਂ ਉਹਨਾਂ ਨੂੰ ਖੁੱਲਿਆਂ ਤੋਂ ਨਾਮਧਾਰੀ ਬਣਾਉਂਦੇ ਸਨ, ਬੜੇ ਬੜੇ ਵੱਡੇ ਲੰਗਰ ਗਰੀਬਾਂ ਨੂੰ ਲਾ ਕੇ ਛਕਾਉਂਦੇ ਸਨ, ਬੜੇ ਬੜੇ ਆਲਾ ਪਦਾਰਥ ਬਣਾ ਕੇ ਗਰੀਬਾਂ ਭਈਆਂ ਦੀ ਝੁੱਗੀਆਂ ਵਿੱਚ ਭੱਠਿਆਂ ਤੇ ਜਾ ਕੇ ਕਿਸ ਤਰ੍ਹਾਂ ਉਹ ਲੰਗਰ ਲਾਉਂਦੇ ਸਨ, ਬੜੇ ਬੜੇ ਵਧੀਆ ਪਦਾਰਥ, ਲੱਡੂ, ਜਲੇਬੀ, ਪਕੌੜੇ ਵਗੈਰਾ, ਤੁਸੀਂ ਜਾਣਦੇ ਹੋ ਸਾਰੇ। ਤੇ ਸਾਧ ਸੰਗਤ, ਇੱਕ ਦਿਨ ਦੀ ਗੱਲ, ਮੈਂ ਆਪਣੀਆਂ ਅੱਖਾਂ ਦੇ ਨਾਲ ਉਹ ਸੀਨ ਵੇਖਿਆ, ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ऐसा समा सिख ते ना आवे उस तो पहला सिख की मौत हो जाए तो चंगा। वो मन दे विच हंकार पैदा हो गया कि मैं बड़े सिख सजाए, पांच छे को खुले सिख उन्होंने सिमरन दिता संतां ने, ते बाद विच हरी मंदिर दे विच विराजमान अकाल पुरख साहिब श्री सतगुरु जगजीत सिंह जी सच्चे पातशाह उत्थे जाके जिस वेले उन्होंने नमस्कार करने वास्ते लैके गए ते नमस्कार सारिया ने की, उन्होंने कोई रोक टोक नहीं सी संतां दिल्ली वालिया नूं। ते जदों सतगुरु जी ने अगों अपनी रजा दे अनुसार नेत्र भी खोल के ना जिस वेले दृष्टि पाई ते संत स्टेज दे उत्ते गांह जा के चढ़ के ते मोढे तो फड़ के सच्चे पातशाह जी नूं हलूण के आंदे अखां खोल के दर्शन दया कर। जिस वेले इन्नी गल आखी ते सच्चे पातशाह जी ने अपने रंग दे विच आके नेत्र खोल के आखिया चुप, इन्ना ही बचन किया साध संगत, शायद तुसीं उह दशा वेखी होएगी, सारी कईआं ने वेखी होएगी। संत उत्थों उन्हां सज्जणां नूं नाल लैके बाहर चले गए ने ते अपने डेरे चले गए ने, ते जबान बंद हो गई ते शरीर की जो हालत हुई, सतगुरु कृपा करे बख्शिश करे ऐसी हालत ना हो। काफी समा बाद जदों अपने नगर चले गए, उन्हां दी अपनी संतान नहीं सी, भतीजे सन, ते मलेरकोटले कुछ संगी साथी गए, विचार बनिया कि चलो संतां नूं संतां दा दर्शन करके आईए। जिस वेले संतां दे घर गए, संतां ने बड़ी आओ भगत कीती और बाद दे विच फिर किया, बड़े आत्म विभोर होए, बड़े जल चले अखां दे विचों, पर बोल नहीं सी सकदे, हिलजुल भी नहीं सी सकदे। तां इशारे नाल किया कि मैनूं इक कागज ते पैंसिल लिया के दिओ। जिस वेले कागज ते पैंसिल लिया के दिता और उहदे उत्ते सज्जा हथ काम करदा सी, उहदे उत्ते मोटे अखरां दे नाल लिखिया कि सतगुरु कोलों सदा ही डरीए। ते साध संगत ये लिखण तों बाद नाल ही संतां दीआं जिहड़ीआं सी चीकां निकल गईआं, सतगुरु कृपा करन बख्शिश करन, ऐसा समा सतगुरु दे सिख ते कदे भी ना आवे। जेकर ये समा आउण वाला होवे ते सतगुरु कृपा करन बख्शिश करन, उस तों पहलां इस दे शरीर नूं समेट लैण, क्योंकि ये अहंकार दा ते बेमुखी दा ते मनमती दा दुख जिहड़ा सिख नूं वेखणा ना मिले। सतगुरु जी कृपा करन बख्शिश करन, ऐसा समा किसी भी सिख ते ना आवे। मैं इन्नियां ही बेनतियां करदा होया खिमा दा जाचक होवांगा, सब एक वारी गज के कहो और इन्नी उच्ची आवाज आवे कि वह असमाना नूं छू जावे। सब कहो धन श्री सतगुरु जगजीत सिंह जी सच्चे पातशाह, धन श्री सतगुरु उदय सिंह जी अकाल पुरख पातशाह जी, बहुत बहुत धन्यवाद जी।